नमस्कार, ए आकाशवाणी जलंधर है। खबरों इस बुलेटिन में अमन देव। पहला चुनावी खबरां, प्रधानमंत्री नरेंद्र मोदी अज वाराणसी तो लगभग 61 अरब रूपये के विकास प्रोजेक्टां की शुरुआत करनगे। सरकार बागवानी उत्पादों के उत्पादक मिलने वाली कीमत और उन्हां दी प्रचून कीमतों दरमियान असमानता दूर करने एक कमेटी की स्थापना करेगी। संयुक्त राष्ट्र मनुखी अधिकार कमेटी की एक रिपोर्ट में पाकिस्तान में धार्मिक असहनशीलता के प्रसार और मीडिया के प्रगटावे की आजादी उपर रोकों से गंभीर चिंता जाहिर की गई है। औरतों के 2020 क्रिकेट विश्व कप के फाइनल में आज दुबई में न्यूजीलैंड का मुकाबला दक्षिणी अफ्रीका नाल होगा। प्रधानमंत्री नरेंद्र मोदी अज अपने संसदीय हल्के वाराणसी का दौरा करनगे ते लगभग 61 अरब रूपये के प्रोजेक्टां की शुरूआत करनगे। वो दोपहर बाद 2 बजे के करीब काशी पहुंचणगे ते आरजे शंकर आई हस्पताल का उद्घाटन करनगे। शामी 4:15 बजे वह वाराणसी के सिगरा स्टेडियम में कई विकास प्रोजेक्टों का उद्घाटन करनगे ते नींव पत्थर रखणगे। प्रधानमंत्री इस मौके ते एक इकट्ठ नूं भी संबोधन करनगे। श्री मोदी लाल बहादुर शास्त्री अंतर्राष्ट्रीय हवाई अड्डे वाराणसी के रनवे के विस्तार अते एक नई टर्मिनल इमारत अते इस नाल जुड़े कामों का नींव पत्थर रखणगे। वह आगरा दरभंगा अते बागडोगरा हवाई अड्डे ते न्यू सिविल इनकलेव का नींव पत्थर भी रखणगे ते रीवा हवाई अड्डे ते मां माया हवाई अड्डे अंबिकापुर अते सरसवा हवाई अड्डे दी नवी टर्मिनल इमारतों का वर्चुअली उद्घाटन करनगे। प्रधानमंत्री खेलो इंडिया योजना ते स्मार्ट सिटी मिशन तहत 210 करोड़ रूपये तो वध दे वाराणसी स्पोर्ट्स कंपलैक्स के पुनर्विकास के दूजे ते तीजे पड़ा का उद्घाटन भी करनगे। सिगरा स्टेडियम विखे प्रोजेक्ट जिसका उद्घाटन अज श्री मोदी करनगे दा उद्देश्य एक अत आधुनिक खेड कंपलैक्स बनाना है जिस विच नेशनल सेंटर फॉर एक्सीलेंस खिडारियों के होस्टल खेड विज्ञान केन्द्र वख-वख खेडां लई प्रैक्टिस मैदान ते इनडोर शूटिंग रेंजेस शामिल ने। प्रधानमंत्री नरेंद्र मोदी ने नई दिल्ली के डॉ अंबेडकर इंटरनेशनल सेंटर विखे कर्मयोगी सप्ताह राष्ट्रीय सिक्ख्या हफ्ते की शुरूआत की। इस मौके इकट्ठ को संबोधन करद प्रधानमंत्री ने कहा कि मिशन कर्मयोगी तहत टीचा मनुखी वसीलिया की सिरजना करना है जो देश के विकास की प्रेरणा शक्ति बनणगे। उन्होंने कहा कि राष्ट्रीय सिखलाई हफ्ते दौरान नवी सिक्ख्यावां ते तजर्बे नाल कार्ज प्रणाली च सुधार होगा जो 2047 तक विकसित भारत के साडे टीचे नूं प्राप्त करने विच मददगार होगी। प्रधानमंत्री ने पिछले 10 सालों दौरान सरकार की मानसिकता नूं बदलने लई चुके गए कदमों बारे भी चर्चा की जिसका असर अज लोग महसूस कर रहे हैं। उन्होंने कहा कि इस सरकार विच काम करने वाले लोगों के यत्नां ते मिशन कर्मयोगी वर्गे कदमों सदका ही संभव होया है। प्रधानमंत्री ने जोर देकर कहा कि जिथे विश्व आर्टिफिशियल इंटेलीजेंस नूं एक मौके के रूप में देखता है भारत लई यह एक चुनौती और मौका दोनों पेश करता है। श्री मोदी ने लोक सेवकों नूं यह भी सुझाव दिता कि वह वध रहे मियारां नूं पूरा करने लई नवीनतम तकनीकी विकास नाल अपने आप नूं जाणू रखण जिस विच मिशन कर्मयोगी मददगार साबित हो सकता है। उन्होंने नवीनताकारी सोच अते नागरिक केंद्रित पहुंच की लोड़ ते भी जोर दिता। प्रधानमंत्री मोदी ने IGOT प्लेटफार्म की भी शलाघा की अते कहा कि इस प्लेटफार्म ते 40 लाख तों वध सरकारी मुलाजमां ने रजिस्ट्रेशन करवाई है ते इस विच 1400 तों वध कोर्स उपलब्ध ने। केंद्रीय खेतीबाड़ी मंत्री शिवराज सिंह चौहान ने कहा कि सरकार बागवानी उत्पादों की उत्पादक नूं मिलने वाली कीमत ते उन्हां दीआं प्रचून कीमतां दरमियान असमानता नूं दूर करने एक कमेटी की स्थापना करेगी। नवी दिल्ली विच एक खेतीबाड़ी कांफ्रेंस नूं संबोधन करदे उन्होंने कहा कि किसान 5 रूपये किलो के हिसाब नाल सब्जियां वेचते हैं पर खपतकारां नूं 50 रूपये का भुगतान करना पैंदा है ते इस खपत नूं घट करने की लोड़ है।
अधिकारियों की कमेटी हमने बनाने का फैसला किया है कि जो उत्पादक किसान हैं और उपभोक्ता को जिस रेट पर मिलता है तो कई बार में गैप बहुत लंबा है और वो इसलिए भी होता है कि ट्रांसपोर्टेशन का खर्चा भी लगता है, उसके वैलिड कारण भी है कई, और बीच में इतनी एजेंसी हो जाती है कि एक खरीदता है फिर वो दूसरे को देता है, दूसरा तीसरे को देता है। कैसे इस अंतर को कम किया जाए ताकि उत्पादक किसान को हम ज्यादा दाम दिला सके, फर्क बढ़ जाए, क्योंकि जो खराब होती है फसल उन्हीं पर यह दिक्कत होती है, किसान ज्यादा दिन बोल नहीं कर सकता, इसलिए हम लोग उस पर गंभीरतापूर्वक विचार करके क्या कर सकते हैं वो करें।
श्री चौहान ने अगले महीने कृषि चौपाल शुरू करने की योजनाओं का भी खुलासा किया। उन्होंने पूरे भारत में 730 तों वध कृषि विज्ञान केन्द्रां ਕੇ ਵੀ ਕੇਸ ਤੇ ਕੰਮਕਾਜ ਨੂੰ ਬਿਹਤਰ ਬਣਾਉਣ ਦੀ ਲੋੜ ਤੇ ਵੀ ਜ਼ੋਰ ਦਿੱਤਾ। ਸ੍ਰੀ ਚੌਹਾਨ ਨੇ ਕਿਹਾ ਕਿ ਖੇਤੀਬਾੜੀ ਭਾਰਤ ਦੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ ਤੇ ਇਸ ਖੇਤਰ ਨੂੰ ਮਜ਼ਬੂਤ ਕੀਤੇ ਬਿਨਾਂ ਕੋਈ ਤਰੱਕੀ ਸੰਭਵ ਨਹੀਂ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤਿੰਨ ਦੇਸ਼ਾਂ ਅਲਜੀਰੀਆ, ਮੋਰੀਟੇਨੀਆ ਤੇ ਮਲਾਵੀ ਦੀ ਆਪਣੀ ਯਾਤਰਾ ਪੂਰੀ ਕਰਨ ਤੋਂ ਬਾਅਦ ਨਵੀਂ ਦਿੱਲੀ ਪਹੁੰਚ ਗਏ ਨੇ। ਇਸ ਦੌਰੇ ਨੇ ਤਿੰਨਾਂ ਦੇਸ਼ਾਂ ਨਾਲ ਭਾਰਤ ਦੇ ਇਤਿਹਾਸਕ ਸਬੰਧਾਂ ਵਿਚ ਇਕ ਨਵਾਂ ਅਧਿਆਇ ਜੋੜਿਆ ਹੈ। ਇਹ ਦੌਰਾ ਭਾਰਤ ਦੀ ਪ੍ਰਧਾਨਗੀ ਦੌਰਾਨ ਅਫਰੀਕੀ ਸੰਘ ਨੂੰ G20 ਦਾ ਸਥਾਈ ਮੈਂਬਰ ਬਣਾਏ ਜਾਣ ਤੋਂ ਇਕ ਸਾਲ ਬਾਅਦ ਆਇਆ ਹੈ। ਹਫ਼ਤੇ ਭਰ ਦੇ ਦੌਰੇ ਦੌਰਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਤਿੰਨਾਂ ਦੇਸ਼ਾਂ ਦੀ ਲੀਡਰਸ਼ਿਪ ਨਾਲ ਦੁਵੱਲੀਆਂ ਮੀਟਿੰਗਾਂ ਕੀਤੀਆਂ ਅਤੇ ਪ੍ਰਵਾਸੀ ਭਾਰਤੀਆਂ ਨਾਲ ਗੱਲਬਾਤ ਕੀਤੀ। ਇਸ ਦੌਰੇ ਨੇ ਅਫਰੀਕਾ ਦੇ ਦੇਸ਼ਾਂ ਨਾਲ ਮੌਜੂਦਾ ਸੁਹਿਰਦ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਭਾਰਤ ਦੀ ਮਜ਼ਬੂਤ ਵਚਨਬੱਧਤਾ ਦੀ ਪੁਸ਼ਟੀ ਕੀਤੀ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮੇਟੀ ਦੀ ਇਕ ਵੇਰਵੇ ਸਹਿਤ ਰਿਪੋਰਟ ਵਿਚ ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦੇ ਪਸਾਰ, ਹਿੰਦੂ ਤੇ ਈਸਾਈ ਘੱਟ ਗਿਣਤੀ ਕੁੜੀਆਂ ਦੇ ਜ਼ਬਰਦਸਤੀ ਅਗਵਾ ਤੇ ਧਰਮ ਪਰਿਵਰਤਨ, ਮੀਡੀਆ ਤੇ ਪ੍ਰਗਟਾਵੇ ਦੀ ਆਜ਼ਾਦੀ ਉਪਰ ਰੋਕਾਂ ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਗਈ ਹੈ। ਸੰਯੁਕਤ ਰਾਸ਼ਟਰ ਕਮੇਟੀ ਨੇ ਸ਼ੀਆ ਮੁਸਲਮਾਨਾਂ, ਈਸਾਈਆਂ, ਅਹਿਮਦੀਆਂ, ਹਿੰਦੂਆਂ ਅਤੇ ਸਿੱਖਾਂ ਉਪਰ ਖਤਰਨਾਕ ਤੌਰ ਤੇ ਵੱਧ ਰਹੇ ਹਮਲਿਆਂ ਤੇ ਧਮਕੀਆਂ ਨਾਲ ਨਿਪਟਣ ਵਿਚ ਪਾਕਿਸਤਾਨ ਸਰਕਾਰ ਦੀ ਨਾਕਾਮੀ ਤੇ ਵੀ ਸਵਾਲ ਉਠਾਏ ਨੇ। ਸੰਯੁਕਤ ਰਾਸ਼ਟਰ ਦੀ ਸਿਵਲ ਐਂਡ ਪੋਲੀਟੀਕਲ ਰਾਈਟਸ ਕਮੇਟੀ ਵੱਲੋਂ ਪਾਕਿਸਤਾਨ ਵਿਚ ਮਨੁੱਖੀ ਅਧਿਕਾਰਾਂ ਦੀ ਹਾਲਤ ਦੀ ਸਮੀਖਿਆ ਦੌਰਾਨ ਇਹ ਚਿੰਤਾਵਾਂ ਪ੍ਰਗਟ ਕੀਤੀਆਂ ਗਈਆਂ। ਰਿਪੋਰਟ ਵਿਚ ਪਾਕਿਸਤਾਨ ਵਿਚ ਆਮ ਚੋਣਾਂ ਨੂੰ ਕੰਟਰੋਲ ਕਰਨ ਲਈ ਸੋਸ਼ਲ ਮੀਡੀਆ ਤੇ ਇੰਟਰਨੈਟ ਉਪਰ ਸਰਕਾਰੀ ਸੰਸਥਾਵਾਂ ਤੇ ਅਧਿਕਾਰੀਆਂ ਵੱਲੋਂ ਰੁਕਾਵਟਾਂ ਤੇ ਨਿਗਰਾਨੀ ਤੇ ਵੀ ਸਵਾਲ ਉਠਾਏ ਗਏ ਨੇ। ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਅੱਜ ਤੋਂ ਸਿੰਗਾਪੁਰ ਅਤੇ ਆਸਟ੍ਰੇਲੀਆ ਦੇ 7 ਦਿਨਾਂ ਦੌਰੇ ਤੇ ਹੋਣਗੇ। ਇਸ ਦੌਰੇ ਨਾਲ ਸਿੱਖਿਆ ਵਿਚ ਆਪਸੀ ਹਿੱਤ ਦੇ ਅਹਿਮ ਖੇਤਰਾਂ ਵਿਚ ਸਹਿਯੋਗ, ਭਾਗੀਦਾਰੀ ਅਤੇ ਤਾਲਮੇਲ ਦੇ ਉਤਸ਼ਾਹਿਤ ਹੋਣ ਦੀ ਉਮੀਦ ਹੈ। ਸਿੰਗਾਪੁਰ ਦੇ ਆਪਣੇ 2 ਦਿਨਾਂ ਦੌਰੇ ਦੇ ਪਹਿਲੇ ਪੜਾਅ ਵਿਚ ਸ੍ਰੀ ਪ੍ਰਧਾਨ ਅੱਜ ਭਾਰਤੀ ਪ੍ਰਵਾਸੀਆਂ ਦੇ ਮੈਂਬਰਾਂ ਨੂੰ ਸੰਬੋਧਨ ਕਰਨਗੇ। ਭਲਕੇ ਸ੍ਰੀ ਪ੍ਰਧਾਨ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਅਤੇ ਉਪ ਪ੍ਰਧਾਨ ਮੰਤਰੀ ਗੰਗ ਕਿਮ ਯੋਂਗ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਆਪਣੇ 3 ਦਿਨਾਂ ਆਸਟ੍ਰੇਲੀਆ ਦੌਰੇ ਦੌਰਾਨ ਸਿੱਖਿਆ ਮੰਤਰੀ ਇਸ ਮਹੀਨੇ ਦੀ 23 ਤਰੀਕ ਨੂੰ ਮੈਲਬੋਰਨ ਵਿਚ ਸਿੱਖਿਆ ਮੰਤਰੀ ਨੂੰ ਮਿਲਣਗੇ। ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਵਿਚ ਕੱਲ੍ਹ ਇਕ IED ਧਮਾਕੇ ਵਿਚ 2 ਸੁਰੱਖਿਆ ਮੁਲਾਜ਼ਮ ਮਾਰੇ ਗਏ। ਇਸ ਘਟਨਾ ਚ 2 ਹੋਰ ਜਵਾਨ ਜ਼ਖਮੀ ਵੀ ਹੋਏ ਨੇ। ਬੀਜੇਪੀ ਨੇ ਝਾਰਖੰਡ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ 66 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਸਾਬਕਾ ਮੁੱਖ ਮੰਤਰੀ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਬਾਬੂ ਲਾਲ ਮਰਾਂਡੀ ਦਨਵਾਰ ਸੀਟ ਤੋਂ ਚੋਣ ਲੜਨਗੇ ਅਤੇ ਸਾਬਕਾ ਮੁੱਖ ਮੰਤਰੀ ਚੰਪਾਈ ਸੋਰਨ ਸਰਾਇਕੇਲਾ ਵਿਧਾਨ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਹੋਣਗੇ। ਐਨਡੀਏ ਦੇ ਸੀਟ ਵੰਡ ਫਾਰਮੂਲੇ ਤਹਿਤ ਭਾਜਪਾ 68 ਸੀਟਾਂ ਤੇ ਚੋਣ ਲੜੇਗੀ, ਬਾਕੀ 2 ਸੀਟਾਂ ਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਹੀਂ ਕੀਤਾ ਗਿਆ। ਉਧਰ ਝਾਰਖੰਡ ਵਿਧਾਨ ਸਭਾ ਚੋਣਾਂ ਲਈ ਇੰਡੀਆ ਬਲਾਕ ਨੇ ਸੀਟ ਵੰਡ ਫਾਰਮੂਲਾ ਤੈਅ ਕਰ ਲਿਆ ਹੈ। ਝਾਰਖੰਡ ਮੁਕਤੀ ਮੋਰਚਾ, JMM ਅਤੇ ਕਾਂਗਰਸ 70 ਸੀਟਾਂ ਤੇ ਚੋਣ ਲੜਨਗੇ। ਰਾਂਚੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ JMM ਦੇ ਕਾਰਜਕਾਰੀ ਪ੍ਰਧਾਨ ਹਿੰਮਤ ਸੋਰਨ ਨੇ ਕਿਹਾ ਕਿ ਰਾਸ਼ਟਰੀ ਜਨਤਾ ਦਲ ਅਤੇ CPIML ਨੂੰ 11 ਸੀਟਾਂ ਦਿੱਤੀਆਂ ਗਈਆਂ ਨੇ। ਸ੍ਰੀ ਸੋਰਨ ਨੇ ਕਿਹਾ ਕਿ JMM ਅਤੇ ਕਾਂਗਰਸ ਵਿਚਕਾਰ ਸੀਟਾਂ ਦੀ ਵੰਡ ਬਾਰੇ ਛੇਤੀ ਹੀ ਫੈਸਲਾ ਕੀਤਾ ਜਾਏਗਾ। ਮਹਿਲਾ 2020 ਕ੍ਰਿਕਟ ਵਿਸ਼ਵ ਕੱਪ ਚ ਅੱਜ ਸ਼ਾਮੀ ਦੁਬਈ ਇੰਟਰਨੈਸ਼ਨਲ ਸਟੇਡੀਅਮ ਚ ਨਿਊਜ਼ੀਲੈਂਡ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੋਏਗਾ। ਮੈਚ ਭਾਰਤੀ ਸਮੇਂ ਅਨੁਸਾਰ ਸ਼ਾਮੀ 7:30 ਵਜੇ ਖੇਡਿਆ ਜਾਏਗਾ। ਦੱਖਣੀ ਅਫਰੀਕਾ ਨੇ ਪਹਿਲੇ ਸੈਮੀ ਫਾਈਨਲ ਵਿਚ ਆਸਟ੍ਰੇਲੀਆ ਨੂੰ ਹਰਾ ਕੇ ਫਾਈਨਲ ਵਿਚ ਜਗ੍ਹਾ ਬਣਾਈ ਹੈ, ਜਦਕਿ ਨਿਊਜ਼ੀਲੈਂਡ ਨੇ ਦੂਜੇ ਸੈਮੀ ਫਾਈਨਲ ਵਿਚ ਵੈਸਟ ਇੰਡੀਜ਼ ਨੂੰ ਇਕ ਰੋਮਾਂਚਕ ਮੈਚ ਵਿਚ ਹਰਾਇਆ ਸੀ। ਹਾਕੀ ਵਿਚ ਭਾਰਤ ਦੀ ਜੂਨੀਅਰ ਟੀਮ ਨੇ ਕੱਲ੍ਹ ਮਲੇਸ਼ੀਆ ਚ ਸੁਲਤਾਨ ਜੋਹਰ ਕੱਪ ਵਿਚ ਜਾਪਾਨ ਨੂੰ 4-2 ਨਾਲ ਹਰਾ ਦਿੱਤਾ ਹੈ। ਭਾਰਤ ਦੇ ਆਮਿਰ ਅਲੀ ਨੇ 12ਵੇਂ ਮਿੰਟ ਵਿਚ ਮੈਦਾਨੀ ਗੋਲ ਕੀਤਾ। ਇਸ ਤੋਂ ਬਾਅਦ ਗੁਰਜੀਤ ਸਿੰਘ, ਆਨੰਦ ਸੌਰਭ ਕੁਸ਼ਵਾਹਾ ਤੇ ਅੰਕਿਤ ਪਾਲ ਨੇ ਗੋਲ ਕੀਤੇ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਾਰਾਣਸੀ ਤੋਂ ਲਗਭਗ 61 ਅਰਬ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਸਰਕਾਰ ਬਾਗਬਾਨੀ ਉਤਪਾਦਾਂ ਦੀ ਉਤਪਾਦਕ ਨੂੰ ਮਿਲਣ ਵਾਲੀ ਕੀਮਤ ਅਤੇ ਉਨ੍ਹਾਂ ਦੀਆਂ ਪ੍ਰਚੂਨ ਕੀਮਤਾਂ ਦਰਮਿਆਨ ਅਸਮਾਨਤਾ ਨੂੰ ਦੂਰ ਕਰਨ ਲਈ ਇਕ ਕਮੇਟੀ ਦੀ ਸਥਾਪਨਾ ਕਰੇਗੀ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮੇਟੀ ਦੀ ਇਕ ਰਿਪੋਰਟ ਵਿਚ ਪਾਕਿਸਤਾਨ ਵਿਚ ਧਾਰਮਿਕ ਅਸਹਿਣਸ਼ੀਲਤਾ ਦੇ ਪਸਾਰ ਅਤੇ ਮੀਡੀਆ ਤੇ ਪ੍ਰਗਟਾਵੇ ਦੀ ਆਜ਼ਾਦੀ ਉਪਰ ਰੋਕਾਂ ਤੇ ਗੰਭੀਰ ਚਿੰਤਾ ਜ਼ਾਹਿਰ ਕੀਤੀ ਗਈ ਹੈ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।